ਰਾਜਿਆਂ ਦੀ ਦੂਜੀ ਪੋਥੀ ਬਾਪ 10 ਅਹਾਬ ਦੇ ਘਰਾਨੇ ਦਾ ਕਤਲ ਕੀਤਾ ਜਾਣਾ। ਸਾਮਰੀਆ ਵਿੱਚ ਅਹਾਬ ਦੇ 70 ਪੁੱਤਰ ਸਨ। ਸੋ ਯੇਹੂ ਨੇ ਸਾਮਰੀਆ ਵਿੱਚ ਯਜ਼ਰੇਲ ਦੇ ਸਰਦਾਰਾਂ, ਬਜ਼ੁਰਗਾਂ ਔਰ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤਰਾਂ ਨੂੰ ਪਾਲਣ ਵਾਲੇ ਸਨ ਚਿੱਠੀਆਂ ਲਿਖ ਕਲੀਆਂ, ਭਾਈ ਤੁਹਾਡੇ ਕੋਲ ਤੁਹਾਡੇ ਸਵਾਮੀ ਦੇ ਪੁੱਤਰ ਹਨ ਤੇ ਤੁਹਾਡੇ ਕੋਲ ਰੱਥ ਤੇ ਘੋੜੇ ਤੇ ਫਸੀਲਾਂ ਵਾਲੇ ਸ਼ਹਿਰ ਤੇ ਹਥਿਆਰ ਵੀ ਹਨ। ਇਸ ਲਈ ਜਦ ਇਹ ਚਿੱਠੀ ਤੁਹਾਡੇ ਕੋਲ ਅਪੜੇ ਤਾਂ ਤੁਸੀਂ ਆਪਣੇ ਸਵਾਮੀ ਦੇ ਪੁੱਤਰਾਂ ਵਿੱਚੋਂ ਸਾਰਿਆਂ ਨਾਲੋਂ ਚੰਗੇ ਤੇ ਲਾਇਕ ਨੂੰ ਚੁਣ ਕੇ ਉਹਨੂੰ ਉਹਦੇ ਪਿਓ ਦੀ ਗੱਦੀ ਉੱਤੇ ਬਿਠਾਓ ਔਰ ਤੁਸੀਂ ਆਪਣੇ ਸਵਾਮੀ ਦੇ ਘਰਾਨੇ ਲਈ ਯੁੱਧ ਕਰੋ। ਤਦ ਉਹ ਵੱਡੇ ਪੈਮਾਨ ਹੋਏ ਤੇ ਆਖਣ ਲੱਗੇ, ਵੇਖੋ ਦੋ ਪਾਤਸ਼ਾਹ ਤਾਂ ਉਸ ਦੇ ਅੱਗੇ ਖਲੋ ਨਾ ਸਕੇ ਤਾਂ ਅਸੀਂ ਕਿਵੇਂ ਖਲੋਵਾਂਗੇ। ਸੋ ਉਹਨੇ ਜਿਹੜਾ ਘਰ ਦਾ ਮੁਖਤਿਆਰ ਸੀ ਤੇ ਉਹਨੇ ਜਿਹੜਾ ਸ਼ਹਿਰ ਉੱਤੇ ਹਾਕਮ ਸੀ ਔਰ ਬਜ਼ੁਰਗਾਂ ਔਰ ਪਾਲਣ ਵਾਲਿਆਂ ਨੇ ਯੇਹੂ ਨੂੰ ਇਹ ਆਖ ਕਰ ਲਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਔਰ ਸਭ ਜੋ ਤੁਸੀਂ ਆਖੋਗੇ ਅਸੀਂ ਕਰਾਂਗੇ। ਅਸੀਂ ਕਿਸੇ ਆਦਮੀ ਨੂੰ ਪਾਤਸ਼ਾਹ ਨਹੀਂ ਬਣਾਵਾਂਗੇ। ਜੋ ਕੁਝ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਸੋ ਕਰੋ। ਤਦ ਉਸਨੇ ਉਨ੍ਹਾਂ ਨੂੰ ਦੂਜੀ ਚਿੱਠੀ ਵਿੱਚ ਇਹ ਲਿਖਿਆ, ਜੇ ਤੁਸੀਂ ਮੇਰੇ ਹੋ ਔਰ ਮੇਰੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਮਨੁੱਖਾਂ ਦੇ ਜੋ ਤੁਹਾਡੇ ਸਵਾਮੀ ਦੇ ਪੁੱਤਰ ਹਨ ਸਿਰ ਲਾ ਛੱਡੋ ਔਰ ਕੱਲ ਐਸ ਕੁ ਵੇਲੇ ਮੇਰੇ ਕੋਲ ਯਜ਼ਰੇਲ ਵਿੱਚ ਆ ਜਾਓ। ਹੁਣ ਪਾਤਸ਼ਾਹ ਦੇ ਪੁੱਤਰ ਜੋ 70 ਜਣੇ ਸਨ ਸ਼ਹਿਰ ਦੇ ਉਨ੍ਹਾਂ ਮਹਾਂਪੁਰਸ਼ਾਂ ਦੇ ਨਾਲ ਸਨ ਜੋ ਉਨ੍ਹਾਂ ਨੂੰ ਪਾਲਦੇ ਸਨ ਅਤੇ ਐਉਂ ਜਦ ਚਿੱਠੀ ਉਨ੍ਹਾਂ ਕੋਲ ਅਪੜੀ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰਾਂ ਨੂੰ ਅਰਥਾਤ 70 ਜਣਿਆਂ ਨੂੰ ਫੜ ਕੇ ਮਾਰ ਛੱਡਿਆ ਔਰ ਉਨ੍ਹਾਂ ਦਿਆਂ ਸਿਰਾਂ ਨੂੰ ਟੋਕਰੀਆਂ ਵਿੱਚ ਪਾ ਕੇ ਉਹਦੇ ਕੋਲ ਯਜ਼ਰੇਲ ਵਿੱਚ ਘੱਲ ਦਿੱਤਾ। ਤਦ ਇੱਕ ਹਲਕਾਰੇ ਨੇ ਆ ਕੇ ਇਹ ਕਹਿ ਕੇ ਉਸ ਨੂੰ ਦੱਸਿਆ, ਭਾਈ ਉਹ ਪਾਤਸ਼ਾਹ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਔਰ ਉਸ ਨੇ ਆਖਿਆ ਉਨ੍ਹਾਂ ਨੂੰ ਕੱਲ ਫਜ਼ਰ ਤੀਕ ਫਾਟਕ ਦੇ ਕੋਲ ਦੋ ਢੇਰ ਲਾ ਕੇ ਰੱਖ ਛੱਡੋ। ਅਤੇ ਐਂ ਹੋਇਆ, ਭਾਈ ਫਜ਼ਰੇ ਉਹ ਬਾਹਰ ਨਿਕਲ ਕੇ ਖਲੋ ਗਿਆ ਔਰ ਸਾਰਿਆਂ ਲੋਕਾਂ ਨੂੰ ਆਖਣ ਲੱਗਾ, ਤੁਸੀਂ ਧਰਮੀ ਹੋ, ਵੇਖੋ ਮੈਂ ਆਪਣੇ ਸਵਾਮੀ ਦੇ ਵਿਰੁੱਧ ਮਤਾ ਪਕਾਇਆ ਤੇ ਉਹਨੂੰ ਮਾਰ ਛੱਡਿਆ। ਪਰ ਇਨ੍ਹਾਂ ਸਾਰਿਆਂ ਨੂੰ ਕਿਹਨੇ ਮਾਰਿਆ? ਸੋ ਹੁਣ ਤੁਸੀਂ ਜਾਣ ਲਵੋ, ਭਾਈ ਜੋ ਗੱਲ ਯਹੋਵਾ ਨੇ ਅਹਾਬ ਦੇ ਘਰਾਨੇ ਦੀ ਬਾਬਤ ਆਖੀ ਉਹ ਬੇਫਲ ਨਾ ਜਾਵੇਗੀ, ਪਰ ਯਹੋਵਾ ਨੇ ਉਹ ਕੁਝ ਕੀਤਾ ਹੈ ਜੋ ਉਸਨੇ ਆਪਣੇ ਦਾਸ ਏਲੀਆ ਦੇ ਰਾਹੀਂ ਆਖਿਆ ਸੀ। ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਜੋ ਅਹਾਬ ਦੇ ਘਰਾਨੇ ਦੇ ਯਜ਼ਰਾਇਲ ਵਿਚ ਬਾਕੀ ਰਹੇ ਸਨ, ਉਹਦੇ ਸਾਰੇ ਮਹਾਂਪੁਰਸ਼ਾਂ, ਉਹਦੇ ਜਾਣ ਪਛਾਣਾਂ ਅਤੇ ਉਹਦੇ ਜਾਜਕਾਂ ਨੂੰ ਮਾਰ ਸੁੱਟਿਆ। ਇੱਥੋਂ ਤਾਈ ਕਿ ਉਨ੍ਹਾਂ ਵਿਚੋਂ ਕੋਈ ਬਾਕੀ ਨਾ ਰਿਹਾ। ਤਦ ਉਹ ਉੱਠ ਕੇ ਸਾਮਰੀਆ ਨੂੰ ਤੁਰ ਪਿਆ। ਉਹ ਅਯਾਲੀਆਂ ਦੀ ਮੋਨੀ ਦੇ ਘਰ ਵਿਚ ਰਾਹ ਦੇ ਉੱਤੇ ਸੀ ਅਤੇ ਉੱਥੇ ਯਹੂਦਾ ਦੇ ਪਾਤਸ਼ਾਹ ਅਹਜ਼ਯਾਹ ਦੇ ਭਰਾ ਯਹੂ ਨੂੰ ਮਿਲ ਪਏ ਔਰ ਉਹ ਬੋਲਿਆ, ਤੁਸੀਂ ਕੌਣ ਹੋ? ਅੱਗੋਂ ਉਹ ਬੋਲੇ, ਅਸੀਂ ਅਹਜ਼ਯਾਹ ਦੇ ਭਰਾ ਹਾਂ ਔਰ ਅਸੀਂ ਪਾਤਸ਼ਾਹ ਦਿਆਂ ਪੁੱਤਰਾਂ ਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ ਸਾਂਦ ਪੁੱਛਣ ਚੱਲੇ ਹਾਂ। ਤਦ ਉਸ ਨੇ ਆਖਿਆ, ਉਨ੍ਹਾਂ ਨੂੰ ਜਿਉਂਦੇ ਫੜ ਲਵੋ। ਸੋ ਉਨ੍ਹਾਂ ਨੇ ਉਨ੍ਹਾਂ ਨੂੰ ਜਿਉਂਦੇ ਫੜ ਲਿਆ ਔਰ ਉਨ੍ਹਾਂ 42 ਆਦਮੀਆਂ ਨੂੰ ਮੋਨੀ ਦੇ ਘਰ ਦੇ ਟੋਏ ਕੋਲ ਮਾਰ ਸੁੱਟਿਆ। ਉਸ ਨੇ ਉਨ੍ਹਾਂ ਵਿਚੋਂ ਇਕ ਵੀ ਮਨੁੱਖ ਨਾ ਛੱਡਿਆ। ਫਿਰ ਉਹ ਉਥੋਂ ਤੁਰ ਪਿਆ ਔਰ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ, ਜੋ ਉਹਨੂੰ ਮਿਲਣ ਲਈ ਆਉਂਦਾ ਸੀ, ਮਿਲਿਆ ਔਰ ਉਹਨੇ ਉਸ ਨੂੰ ਪ੍ਰਣਾਮ ਕਰਕੇ ਆਖਿਆ, ਕੀ ਤੇਰਾ ਮਨ ਠੀਕ ਹੈ? ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ। ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੇ ਠੀਕ ਹੈ ਤਾਂ ਆਪਣਾ ਹੱਥ ਮੈਨੂੰ ਦੇ। ਔਰ ਉਸ ਨੇ ਆਪਣਾ ਹੱਥ ਉਹਨੂੰ ਦਿੱਤਾ ਤਾਂ ਉਹਨੇ ਉਸ ਨੂੰ ਆਪਣੇ ਰੱਥ ਉੱਤੇ ਬਿਠਾ ਲਿਆ ਔਰ ਆਖਿਆ, ਮੇਰੇ ਨਾਲ ਚੱਲ ਤੇ ਯਹੋਵਾ ਦੇ ਨਿਮਿਤ ਮੇਰੇ ਜੋਸ਼ ਨੂੰ ਵੇਖ। ਸੋ ਉਨ੍ਹਾਂ ਨੇ ਉਸ ਨੂੰ ਉਹਦੇ ਰੱਥ ਵਿਚ ਬਿਠਾ ਦਿੱਤਾ ਅਤੇ ਜਦ ਉਹ ਸਾਮਰੀਆ ਵਿਚ ਆਇਆ ਤਾਂ ਅਹਾਬ ਦੇ ਜਿੰਨੇ ਬਚੇ ਖੁਚੇ ਸਾਮਰੀਆ ਵਿਚ ਸਨ ਉਨ੍ਹਾਂ ਸਭਨਾਂ ਨੂੰ ਮਾਰ ਸੁੱਟਿਆ। ਇੱਥੋਂ ਤਾਈ ਭਾਈ, ਉਹਨੇ ਯਹੋਵਾ ਦੇ ਬਚਨ ਅਨੁਸਾਰ ਜੋ ਉਸਨੇ ਏਲੀਆ ਨੂੰ ਆਖਿਆ ਸੀ ਉਸ ਨੂੰ ਨਸ਼ਟ ਕਰ ਛੱਡਿਆ। ਤਦ ਯਹੂ ਨੇ ਸਾਰਿਆਂ ਲੋਕਾਂ ਨੂੰ ਇਕੱਠੇ ਕੀਤਾ ਔਰ ਉਨ੍ਹਾਂ ਨੂੰ ਆਖਿਆ, ਅਹਾਬ ਨੇ ਬਾਲ ਦੀ ਥੋੜੀ ਜਿਹੀ ਉਪਾਸਨਾ ਕੀਤੀ, ਯਹੂ ਉਹਦੀ ਬਹੁਤ ਉਪਾਸਨਾ ਕਰੇਗਾ। ਇਸ ਲਈ ਹੁਣ ਤੁਸੀਂ ਬਾਲ ਦਿਆਂ ਸਾਰਿਆਂ ਨਬੀਆਂ, ਸਾਰਿਆਂ ਉਪਾਸਕਾਂ ਔਰ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ, ਕੋਈ ਵੀ ਰਹਿ ਨਾ ਜਾਵੇ, ਕਿਉਂਜੋ ਬਾਲ ਦੇ ਲਈ ਮੈਂ ਇੱਕ ਵੱਡੀ ਭੇਟ ਚੜਾਉਣੀ ਹੈ। ਜੇ ਕੋਈ ਨਾ ਆਵੇ ਤਾਂ ਉਹ ਜਿਉਂਦਾ ਨਾ ਬਚੇਗਾ। ਪਰ ਯਹੂ ਨੇ ਬਾਲ ਦੀਆਂ ਉਪਾਸਕਾਂ ਦਾ ਨਾਸ ਕਰਨ ਲਈ ਇਹ ਛਲ ਖੇਡਿਆ ਸੀ ਅਤੇ ਯਹੂ ਨੇ ਆਖਿਆ, ਬਾਲ ਦੇ ਲਈ ਤੁਸੀਂ ਇੱਕ ਮਹਾਸਭਾ ਤਿਆਰ ਕਰੋ। ਸੋ ਉਨ੍ਹਾਂ ਨੇ ਹੋਕਾ ਦੇ ਦਿੱਤਾ ਅਤੇ ਯਹੂ ਨੇ ਸਾਰੇ ਇਜ਼ਰਾਇਲ ਵਿਚ ਹਲਕਾਰੇ ਕੱਲੇ ਔਰ ਬਾਲ ਦੇ ਸਾਰੇ ਉਪਾਸਕ ਆਏ, ਇੱਥੋਂ ਤਾਈ ਕਿ ਇੱਕ ਵੀ ਆਦਮੀ ਨਾ ਰਿਹਾ ਜਿਹੜਾ ਨਾ ਆਇਆ ਹੋਵੇ। ਔਰ ਉਹ ਬਾਲ ਦੇ ਮੰਦਰ ਵਿਚ ਵੜ ਗਏ ਔਰ ਬਾਲ ਦਾ ਮੰਦਰ ਇੱਕ ਪਾਸੇ ਤੋਂ ਦੂਜੇ ਪਾਸੇ ਤਾਈ ਭਰ ਗਿਆ। ਤਦ ਉਹਨੇ ਉਸ ਨੂੰ ਜਿਹੜਾ ਤੋਸ਼ੇ ਖਾਨੇ ਦਾ ਮੁਖਤਿਆਰ ਸੀ ਆਖਿਆ, ਬਵਾਲ ਦੀਆਂ ਸਾਰੀਆਂ ਉਪਾਸਕਾਂ ਲਈ ਬਸਤਰ ਕੱਢ ਲਿਆ ਔਰ ਉਹ ਉਨ੍ਹਾਂ ਦੇ ਲਈ ਬਸਤਰ ਕੱਢ ਲਿਆਇਆ। ਤਦ ਯੇਹੂ ਰਕਾਬ ਦੇ ਪੁੱਤਰ ਯਹੋਨਾਦਾਬ ਨਾਲ ਬਵਾਲ ਦੇ ਮੰਦਰ ਵਿਚ ਵੜਿਆ ਔਰ ਉਹਨੇ ਬਵਾਲ ਦੀਆਂ ਉਪਾਸਕਾਂ ਨੂੰ ਆਖਿਆ, ਤੁਸੀਂ ਭਾਲ ਕਰੋ ਤੇ ਵੇਖੋ, ਭਾਈ ਇੱਥੇ ਤੁਹਾਡੇ ਨਾਲ ਕੋਈ ਯਹੋਵਾ ਦਾ ਉਪਾਸਕ ਨਾ ਹੋਵੇ, ਕੇਵਲ ਬਵਾਲ ਹੀ ਦੇ ਉਪਾਸਕ ਹੋਣ। ਜਦ ਉਹ ਭੇਟਾਂ ਔਰ ਹੋਮ ਦੀਆਂ ਬਲੀਆਂ ਚੜਾਉਣ ਲਈ ਅੰਦਰ ਗਏ ਤਾਂ ਯੇਹੂ ਨੇ 80 ਆਦਮੀ ਬਾਹਰ ਠਹਿਰਾ ਕੇ ਆਖਿਆ, ਜਿਨ੍ਹਾਂ ਆਦਮੀਆਂ ਨੂੰ ਮੈਂ ਤੁਹਾਡੇ ਹੱਥਾਂ ਵਿਚ ਦਿੰਦਾ ਹਾਂ, ਜੇ ਉਨ੍ਹਾਂ ਵਿਚੋਂ ਕੋਈ ਬਚ ਨਿਕਲੇ ਤਾਂ ਜਿਹੜਾ ਉਹਨੂੰ ਜਾਣ ਦੇਵੇ ਉਸ ਦੇ ਪ੍ਰਾਣ ਉਹਦੇ ਬਦਲੇ ਲੈ ਜਾਣਗੇ। ਤਾਂ ਐਂ ਹੋਇਆ ਭਾਈ, ਜਿਵੇਂ ਉਹ ਹੋਮ ਦੀ ਬਲੀ ਚੜਾ ਚੁੱਕਿਆ, ਉਵੇਂ ਹੀ ਯੇਹੂ ਨੇ ਪਹਿਰੇਦਾਰਾਂ ਔਰ ਹੁੱਦੇਦਾਰਾਂ ਨੂੰ ਆਖਿਆ, ਵੜ ਜਾਓ ਔਰ ਉਨ੍ਹਾਂ ਨੂੰ ਮਾਰ ਦਿਓ, ਇੱਕ ਵੀ ਮਨੁੱਖ ਨਿਕਲਣਾ ਨਾ ਪਾਵੇ। ਸੋ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਔਰ ਪਹਿਰੇਦਾਰਾਂ ਔਰ ਹੁੱਦੇਦਾਰਾਂ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਬਾਲ ਦੇ ਮੰਦਰ ਦੇ ਸ਼ਹਿਰ ਤਾਈ ਗਏ ਔਰ ਥੰਮਾਂ ਨੂੰ ਜਿਹੜੇ ਬਾਲ ਦੇ ਮੰਦਰ ਵਿਚ ਸਨ ਕੱਢ ਕੇ ਫੂਕ ਛੱਡਿਆ ਔਰ ਉਨ੍ਹਾਂ ਨੇ ਬਾਲ ਦੇ ਥੰਮ ਨੂੰ ਤੋੜ ਛੱਡਿਆ ਔਰ ਬਾਲ ਦੇ ਮੰਦਰ ਨੂੰ ਢਾ ਕੇ ਸੇਧਖਾਨਾ ਬਣਾ ਦਿੱਤਾ। ਉਹ ਅੱਜ ਦੇ ਦਿਨ ਤਾਈ ਉਵੇਂ ਹੀ ਹੈ। ਐਂ ਯੇਹੂ ਨੇ ਬਾਲ ਨੂੰ ਇਜ਼ਰਾਇਲ ਵਿਚੋਂ ਮਿਟਾ ਦਿੱਤਾ। ਤਾਂ ਵੀ ਨਬਾਟ ਦੇ ਪੁੱਤਰ ਯਾਰਾਬੂਆਮ ਦੇ ਪਾਪਾਂ ਤੋਂ ਜਿਹੜੇ ਉਸ ਨੇ ਇਜ਼ਰਾਇਲ ਤੋਂ ਕਰਵਾਏ ਸਨ, ਯੇਹੂ ਨੇ ਮੂੰਹ ਨਾ ਮੋੜਿਆ, ਅਰਥਾਤ ਉਨ੍ਹਾਂ ਸੋਨੇ ਦੇ ਵੱਛਿਆਂ ਤੋਂ ਜਿਹੜੇ ਬੈਤਲ ਅਤੇ ਦਾਨ ਵਿਚ ਸਨ। ਤਾਂ ਯਹੋਵਾ ਨੇ ਯੇਹੂ ਨੂੰ ਆਖਿਆ, ਇਸ ਲਈ ਭਾਈ ਤੈਂ ਉਹ ਕੰਮ ਕਰਕੇ ਜੋ ਮੇਰੀ ਨਿਗਾਹ ਵਿਚ ਚੰਗਾ ਸੀ ਇਹ ਭਲਿਆਈ ਕੀਤੀ ਹੈ ਔਰ ਅਹਾਬ ਦੇ ਘਰਾਨੇ ਨਾਲ ਮੇਰੇ ਮਨ ਦੀ ਇੱਛਾ ਅਨੁਸਾਰ ਵਰਤਾਵਾ ਕੀਤਾ। ਤੇਰੇ ਪੁੱਤਰ ਚੌਥੀ ਪੀੜ੍ਹੀ ਤਾਈ ਇਜ਼ਰਾਇਲ ਦੀ ਗੱਦੀ ਉੱਤੇ ਬੈਠਣਗੇ। ਪਰ ਯੇਹੂ ਨੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਦੀ ਵਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦਾ ਗੌ ਨਾ ਕੀਤਾ। ਉਹਨੇ ਯਾਰਾਬੂਆਮ ਦੀਆਂ ਪਾਪਾਂ ਤੋਂ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਜ਼ਰਾਇਲ ਤੋਂ ਪਾਪ ਕਰਵਾਏ ਸਨ। ਉਨ੍ਹਾਂ ਦਿਨਾਂ ਵਿਚ ਯਹੋਵਾ ਇਜ਼ਰਾਇਲ ਨੂੰ ਘਟਾਉਣ ਲੱਗਾ ਔਰ ਹਜ਼ਾਇਲ ਨੇ ਉਨ੍ਹਾਂ ਨੂੰ ਇਜ਼ਰਾਇਲ ਦੀਆਂ ਸਾਰੀਆਂ ਹੱਦਾਂ ਵਿਚ ਮਾਰਿਆ, ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਿਆਦ ਦੇ ਸਾਰੇ ਦੇਸ਼ ਵਿਚ ਗਾਦੀਆਂ ਤੇ ਰਾਉਬੇਨੀਆਂ ਤੇ ਮਨਸੀਆਂ ਨੂੰ ਐਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਦੂਣ ਦੇ ਕੋਲ ਹੈ ਅਤੇ ਗਿਲਿਆਦ ਔਰ ਬਸ਼ਾਨ ਨੂੰ ਵੀ, ਯੇਹੂ ਦੀ ਬਾਕੀ ਵਾਰਤਾ ਔਰ ਸਭ ਕੁਝ ਜੋ ਉਸ ਨੇ ਕੀਤਾ ਔਰ ਉਸ ਦੀ ਸਾਮਰੱਥ ਕੀ ਉਹ ਇਜ਼ਰਾਇਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿਚ ਲਿਖੀ ਹੋਈ ਨਹੀਂ ਹੈ? ਯੇਹੂ ਆਪਣੇ ਪਿਓ ਦਾਦਿਆਂ ਦੇ ਨਾਲ ਸੌ ਗਿਆ ਔਰ ਉਨ੍ਹਾਂ ਨੇ ਉਸ ਨੂੰ ਸਾਮਰੀਆ ਵਿਚ ਦੱਬਿਆ ਔਰ ਉਸ ਦਾ ਪੁੱਤਰ ਯਹੋਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ। ਉਹ ਸਮਾਂ ਜਿਹਦੇ ਵਿਚ ਯੇਹੂ ਨੇ ਇਜ਼ਰਾਇਲ ਉੱਤੇ ਸਾਮਰੀਆ ਵਿਚ ਰਾਜ ਕੀਤਾ 28 ਵਰਿਆਂ ਦਾ ਸੀ।